ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਇੱਕ ਨਿੰਦਣਯੋਗ ਰਿਪੋਰਟ ਦੇ ਮੱਦੇਨਜ਼ਰ ਇੱਕ ਖੇਤਰੀ ਗ੍ਰਾਂਟ ਪ੍ਰੋਗਰਾਮ ਨੂੰ ਬਦਲਣ ਦੀ ਸਹੁੰ। ਨਿਊ ਸਾਊਥ ਵੇਲਸ ਦੇ ਵਪਾਰ ਮੰਤਰੀ ਸਟੂਅਰਟ ਏਅਰਸ ਚੱਲ ਰਹੇ ਜੌਨ ਬੈਰੀਲਾਰੋ ਵਪਾਰਕ ਨੌਕਰੀ ਘੁਟਾਲੇ ਵਿੱਚ ਫਸੇ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਦੀ ਤੈਰਾਕੀ ਟੀਮ ਤੋਂ ਬੰਨੀਆਂ ਨੇ ਉਮੀਦਾਂ, ਜਦੋਂ ਟੀਮ ਕਰਨ ਜਾ ਰਹੀ ਹੈ ਆਪਣੀ ਕਾਮਨਵੈਲਥ ਗੇਮਸ ਕੈਂਪੇਨ ਦੀ ਸ਼ੁਰੂਆਤ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੇ ਇੱਕ ਨਿੰਦਣਯੋਗ ਰਿਪੋਰਟ ਦੇ ਮੱਦੇਨਜ਼ਰ ਇੱਕ ਖੇਤਰੀ ਗ੍ਰਾਂਟ ਪ੍ਰੋਗਰਾਮ ਨੂੰ ਬਦਲਣ ਦੀ ਸਹੁੰ ਖਾਧੀ ਹੈ, ਜਿਸ ਵਿੱਚ ਪਾਇਆ ਗਿਆ ਹੈ ਕਿ ਨੈਸ਼ਨਲਸ ਦੇ ਇਲੈਕਟੋਰੇਟਸ ਨੂੰ ਤਰਜੀਹੀ ਸਲੂਕ ਦਿੱਤਾ ਗਿਆ ਸੀ। ਬੁਨਿਆਦੀ ਢਾਂਚਾ ਮੰਤਰੀ ਕੈਥਰੀਨ ਕਿੰਗ ਨੇ ਇਹ ਯਕੀਨੀ ਬਣਾਉਣ ਲਈ ਕਿ ਇਹ ਦੁਬਾਰਾ ਨਾ ਹੋਵੇ, ਬਿਲਡਿੰਗ ਬੈਟਰ ਰੀਜਨਸ ਗ੍ਰਾਂਟਸ ਪ੍ਰੋਗਰਾਮ ਨੂੰ ਦੁਬਾਰਾ ਡਿਜ਼ਾਈਨ ਕਰਨ ਦੀ ਸਹੁੰ ਖਾਧੀ ਹੈ। ਪਰ ਨੈਸ਼ਨਲਸ ਨੇਤਾ ਡੇਵਿਡ ਲਿਟਲ ਪ੍ਰਾਊਡ ਨੇ ਰਿਪੋਰਟ ਦੀਆਂ ਖੋਜਾਂ ਅਤੇ ਮੁੜ ਡਿਜ਼ਾਈਨ ਯੋਜਨਾ ਨੂੰ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਨਹੀਂ ਹੈ ਕਿ ਨੈਸ਼ਨਲਸ ਸੀਟਾਂ ਨੂੰ ਵਧੇਰੇ ਫੰਡ ਪ੍ਰਾਪਤ ਹੋਏ ਅਤੇ ਸਰਕਾਰ ਦੇ ਬਿਲਡਿੰਗ ਬੈਟਰ ਰੀਜਨਸ ਪ੍ਰੋਗਰਾਮ ਦੇ ਸੁਧਾਰਨ ਦੇ ਵਾਅਦੇ ਦੀ ਆਲੋਚਨਾ ਕੀਤੀ ਹੈ।
Our regional Australia deserves funds, and this is a real question mark now to this government. Are they just going to strip away? Is this an excuse for them to strip away regional funding because they can't win seats in regional Australia?
Australian National Audit Office de nirikhan ne sitta kadya hai ki nationals electorates nu $100 million vadh mile han jekar is di bajaye unhan nu sab to vadh yogta wale projectan de aadhar te paisa allot kita gaya hunda। ਨਿਊ ਸਾਊਥ ਵੇਲਸ ਦੇ ਵਪਾਰ ਮੰਤਰੀ ਸਟੂਅਰਟ ਏਅਰਸ ਤੋਂ ਨਵੇਂ ਸਬੂਤਾਂ ਬਾਰੇ ਜਵਾਬ ਮਿਲਣ ਦੀ ਉਮੀਦ ਹੈ, ਜੋ ਸੁਝਾਅ ਦਿੰਦੇ ਹਨ ਕਿ ਉਹ ਇੱਕ ਪਬਲਿਕ ਸਰਵੈਂਟ ਨੂੰ ਨਿਊਯਾਰਕ ਟ੍ਰੇਡ ਕਮਿਸ਼ਨਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੇ ਜਾਣ ਬਾਰੇ ਜਾਣਦੇ ਸਨ, ਇਸ ਤੋਂ ਪਹਿਲਾਂ ਕਿ ਜਦੋਂ ਇਹ ਭੂਮਿਕਾ ਜੌਨ ਬੈਰੀਲਾਰੋ ਨੂੰ ਦਿੱਤੀ ਗਈ ਸੀ। ਨਿਯੁਕਤੀ ਦੀ ਜਾਂਚ ਦੇ ਹਿੱਸੇ ਵਜੋਂ ਰਾਜ ਸਰਕਾਰ ਤੋਂ ਲੇਬਰ ਨੂੰ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸ਼੍ਰੀਮਾਨ ਏਅਰਸ ਨੇ ਇਨਵੈਸਟਮੈਂਟ ਨਿਊ ਸਾਊਥ ਵੇਲਸ ਦੀ ਮੁਖੀ ਏਮੀ ਬ੍ਰਾਊਨ ਨਾਲ ਇਸ ਅਹੁਦੇ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ ਸੀ ਅਤੇ ਇਹ ਕਿ ਉਨ੍ਹਾਂ ਨੇ ਭਰਤੀ ਪ੍ਰਕਿਰਿਆ ਵਿੱਚ ਇੱਕ ਨਾਮ ਵੀ ਜੋੜਿਆ ਸੀ। ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਪ੍ਰਕਿਰਿਆ ਤੋਂ ਦੂਰ ਰੱਖਿਆ ਸੀ ਅਤੇ ਨੌਕਰੀ ਨੂੰ ਲੈ ਕੇ ਸਾਬਕਾ ਡਿਪਟੀ ਪ੍ਰੀਮੀਅਰ ਨਾਲ ਮੁਲਾਕਾਤ ਨਹੀਂ ਕੀਤੀ ਸੀ। ਪਰ ਲੇਬਰ ਨੇਤਾ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਉਂਗਲਾਂ ਦੇ ਨਿਸ਼ਾਨ ਇਸ ਮੁੱਦੇ ਤੇ ਸਾਰੇ ਪਾਸੇ ਹਨ ਅਤੇ ਨਿਯੁਕਤੀ ਤੇ ਉਨ੍ਹਾਂ ਦੀ ਕਹਾਣੀ ਬਦਲਦੀ ਰਹਿੰਦੀ ਹੈ।
Firstly, we were told it was arm's length of government. Secondly, we were told it had absolutely no ministerial involvement. Thirdly, we were told that there was no suitable candidate. All of the defences of the New South Wales government in relation to that position have fallen over.
ਅਪਾਹਜਤਾ ਨਾਲ ਰਹਿ ਰਹੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਚਰਚਾ ਕਰਨ ਲਈ ਅੱਜ ਕੈਨਬਰਾ ਵਿੱਚ ਇੱਕ ਮੰਤਰੀ ਵਫਦ ਦੀ ਮੁਲਾਕਾਤ ਦੀ ਉਮੀਦ ਹੈ। ਨੈਸ਼ਨਲਸ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਮੰਤਰੀ ਬਿਲ ਸ਼ੌਟਨ ਅਤੇ ਸੋਸ਼ਲ ਸਰਵਿਸਿਜ਼ ਦੀ ਮੰਤਰੀ ਅਮੈਂਡਾ ਰਿਸ਼ਵਰਥ ਮੀਟਿੰਗ ਦੀ ਅਗਵਾਈ ਕਰਨਗੇ, ਜਿਸ ਤੋਂ ਅਸਮਰੱਥਤਾ ਨੀਤੀ ਅਤੇ ਉਸ ਨੂੰ ਲਾਗੂ ਕਰਨ ਵਿੱਚ ਰਾਸ਼ਟਰੀ ਸੁਧਾਰ ਲਿਆਉਣ ਤੇ ਧਿਆਨ ਦੇਣ ਦੀ ਉਮੀਦ ਹੈ। ਪਰ ਮੀਟਿੰਗ ਦੇ ਸਮੇਂ ਨੇ ਸੰਸਦ ਵਿੱਚ ਅਪਾਹਜਤਾ ਲਈ ਸਮਰਥਨ ਪ੍ਰਦਾਨ ਕਰਨ ਲਈ ਸਰਕਾਰ ਦੀ ਆਪਣੀ ਇੱਛਾ ਤੇ ਸਵਾਲ ਖੜੇ ਕਰ ਦਿੱਤੇ ਹਨ, ਜਦੋਂ ਇੱਕ ਨਵੇਂ ਚੁਣੇ ਗਏ ਸੈਨੇਟਰ ਨੂੰ ਉੱਪਰਲੇ ਸਦਨ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਔਜ਼ਲੈਂਡ ਦੁਭਾਸ਼ੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਆਜ਼ਾਦ ਸੈਨੇਟਰ ਡੇਵਿਡ ਪਕੌਕ ਨੇ ਚੇਂਬਰ ਨੂੰ ਇੰਟਰਪ੍ਰੀਟਰ ਲਈ ਕਿਹਾ ਸੀ ਤਾਂ ਜੋ ਲੋਕ ਬੋਲਣ ਜਾਂ ਸੁਣਨ ਤੋਂ ਅਸਮਰੱਥ ਹਨ ਉਹ ਅਸਲ ਸਮੇਂ ਵਿੱਚ ਉਨ੍ਹਾਂ ਦੇ ਭਾਸ਼ਣ ਨੂੰ ਸਮਝ ਸਕਣ। ਪਰ ਭਾਵੇਂ ਗ੍ਰੀਨਜ਼ ਨੇ ਔਸਲੈਂਡ ਇੰਟਰਪ੍ਰੀਟਰ ਲਈ ਸਹਿਮਤੀ ਦਿੱਤੀ, ਸਰਕਾਰ ਤੇ ਵਿਰੋਧੀ ਧਿਰ ਦੋਵਾਂ ਨੇ ਮਨਾ ਕਰ ਦਿੱਤਾ। ਫੈਡਰਲ ਏਜਡ ਕੇਅਰ ਮੰਤਰੀ ਨੇ ਕਿਹਾ ਹੈ ਕਿ ਰਿਹਾਇਸ਼ੀ ਘਰਾਂ ਨੂੰ 24 ਘੰਟੇ ਪਹੁੰਚ ਯਕੀਨੀ ਬਣਾਉਣ ਲਈ 800 ਤੋਂ ਵੱਧ ਵਾਧੂ ਨਰਸਾਂ ਦੀ ਜ਼ਰੂਰਤ ਹੋਵੇਗੀ। ਅਨਿਕਾ ਵੈਲਜ਼ ਨੇ ਕਿਹਾ ਕਿ ਲਗਭਗ 80% ਸਹੂਲਤਾਂ ਤੇ ਤਕਰੀਬਨ ਪਹਿਲਾਂ ਹੀ ਔਨ ਸਾਈਟ ਨਰਸਾਂ 24 ਘੰਟੇ ਸੱਤੋ ਦਿਨ ਹਨ। ਤੇ ਸਰਕਾਰ ਇਸ ਹਫ਼ਤੇ ਸੰਸਦ ਵਿਚ ਪੇਸ਼ ਕੀਤੇ ਗਏ ਲੇਬਰ ਕਾਨੂੰਨ ਦੇ ਤਹਿਤ ਇਸ ਨੂੰ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੁਲਾਈ 2023 ਤੱਕ ਵਾਧੂ 869 ਨਰਸਾਂ ਦੀ ਲੋੜ ਪਵੇਗੀ। ਬਾਕੀ ਰਹਿੰਦੇ 20% ਘਰਾਂ ਲਈ ਜੋ ਵਰਤਮਾਨ ਵਿਚ 24 ਘੰਟੇ ਰਜਿਸਟਰਡ ਨਰਸ ਕਵਰੇਜ ਤੋਂ ਬਿਨਾਂ ਹਨ।
We are working with providers to make sure that everybody will have those nurses so that come 1 July next year, every single older Australian knows that they will have access to a nurse when they need it in their facility across the country.
ਇਸ ਦੌਰਾਨ ਫੈਡਰਲ ਸਰਕਾਰ ਨੇ ਇੱਕ ਨਵੇਂ ਹੋਮ ਕੇਅਰ ਪ੍ਰੋਗਰਾਮ ਸ਼ੁਰੂ ਕਰਨ ਵਿਚ ਵੀ ਦੇਰੀ ਕੀਤੀ ਹੈ ਜੋ ਕਿ ਜੁਲਾਈ 2023 ਵਿਚ ਸ਼ੁਰੂ ਹੋਣਾ ਸੀ। ਇਹ ਚਿੰਤਾ ਸੀ ਕਿ ਸਪੋਰਟ ਐਟ ਹੋਮ ਪ੍ਰੋਗਰਾਮ ਰਾਇਲ ਕਮਿਸ਼ਨ ਇਨ ਏਜਡ ਕੇਅਰ ਦੀ ਸਿਫਾਰਿਸ਼ ਨਾਲੋਂ ਵੱਖਰਾ ਸੀ ਅਤੇ ਬਜ਼ੁਰਗ ਆਸਟ੍ਰੇਲੀਅਨਜ਼ ਨੂੰ ਖਤਰੇ ਵਿਚ ਪਾ ਸਕਦਾ ਸੀ। ਨਵੀਂ ਸ਼ੁਰੂਆਤੀ ਤਾਰੀਖ ਹੁਣ ਜੁਲਾਈ 2024 ਹੋਵੇਗੀ। ਨਵੇਂ ਅੰਕੜੇ ਪਿਛਲੇ ਸਾਲ ਦੌਰਾਨ ਜਿਨਸੀ ਸ਼ੋਸ਼ਣ ਦੇ ਪੀੜਤਾਂ ਦੀ ਗਿਣਤੀ ਵਿਚ ਵੱਡਾ ਵਾਧਾ ਦਰਸਾਉਂਦੇ ਹਨ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦਾ ਕਹਿਣਾ ਹੈ ਕਿ 2021 ਵਿਚ 30,000 ਤੋਂ ਵੱਧ ਹਮਲੇ ਹੋਏ ਸਨ ਜੋ ਕਿ ABS ਦੁਆਰਾ ਅਪਰਾਧ ਡੇਟਾ ਨੂੰ ਰਿਕਾਰਡ ਕਰਨਾ ਸ਼ੁਰੂ ਕਰਨ ਤੋਂ ਬਾਅਦ ਦੇ 29 ਸਾਲਾਂ ਵਿਚ ਪੁਲਿਸ ਦੁਆਰਾ ਦਰਜ ਕੀਤੀ ਗਈ ਸਭ ਤੋਂ ਵੱਡੀ ਸੰਖਿਆ ਹੈ। ਅਪਰਾਧ ਅਤੇ ਨਿਆਂ ਦੇ ਅੰਕੜਿਆਂ ਦੇ ਮੁਖੀ ਵਿਲੀਅਮ ਮਿਲਨ ਦਾ ਕਹਿਣਾ ਹੈ ਕਿ ਜਿਨਸੀ ਹਮਲੇ ਦੀ ਦਰ ਪ੍ਰਤੀ 1 ਲੱਖ ਲੋਕਾਂ ਵਿਚ 83 ਤੋਂ ਵੱਧ ਕੇ 121 ਪੀੜਤ ਹੋ ਗਈ ਹੈ। ਪੀੜਤਾਂ ਵਿਚੋਂ ਲਗਭਗ 2/3 ਤੇ ਪਹਿਲਾਂ ਹਮਲਾ 18 ਸਾਲ ਤੋਂ ਘੱਟ ਦੀ ਉਮਰ ਵਿਚ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤਾਂ ਮਰਦਾਂ ਦੇ ਮੁਕਾਬਲੇ 6 ਗੁਣਾ ਵੱਧ ਬਚਣ ਦੀ ਸੰਭਾਵਨਾ ਰੱਖਦੀਆਂ ਹਨ ਤੇ 1/3 ਤੋਂ ਵੱਧ ਹਮਲੇ ਘਰੇਲੂ ਹਿੰਸਾ ਨਾਲ ਸੰਬੰਧਿਤ ਹੋਣ ਵਜੋਂ ਦਰਜ ਕੀਤੇ ਗਏ ਹਨ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਲੋੜਵੰਦ ਹੈ ਜਾਂ ਸੰਕਟ ਵਿਚ ਹੈ ਤਾਂ ਕਿਰਪਾ ਕਰਕੇ 1800 ਰਿਸਪੈਕਟ ਜਾਂ 1800-737-732 ਤੇ ਜਾਂ ਲਾਈਫਲਾਈਨ ਨੂੰ 13-11-14 ਤੇ ਸੰਪਰਕ ਕਰੋ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਵਸਨੀਕਾਂ ਦੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਲਈ ਆਪਣੀਆਂ ਬੇਨਤੀਆਂ ਦਾ ਨਵੀਨੀਕਰਨ ਕੀਤਾ ਹੈ ਜਿਵੇਂ ਰਾਜ ਵਿਚ ਕੋਵਿਡ-19 ਕੇਸਾਂ ਦੀ ਰਿਕਾਰਡ ਸੰਖਿਆ ਦੀ ਰਿਪੋਰਟ ਹੋਣਾ ਜਾਰੀ ਹੈ। ਬ੍ਰੈਟ ਸਟਨ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਦਰਸਾਉਂਦੀ ਹੈ ਕਿ ਵਿਕਟੋਰੀਆ ਆਪਣੀ ਮੌਜੂਦਾ ਕੋਰੋਨਾ ਵਾਇਰਸ ਲਹਿਰ ਦੇ ਸ਼ਾਇਦ ਸਿਖਰ ਤੇ ਹੈ ਅਤੇ ਉਹ ਅਗਲੇ ਲਗਭਗ 2 ਹਫ਼ਤਿਆਂ ਵਿਚ ਲਾਗਾਂ ਅਤੇ ਹਸਪਤਾਲਾਂ ਵਿਚ ਦਾਖਲੇ ਘਟਣ ਦੀ ਉਮੀਦ ਕਰਦੇ ਹਨ। ਪਰ ਮੁੱਖ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਕੁਝ ਵਿਕਟੋਰੀਅਨਜ਼ ਵਿਚ ਵੈਕਸੀਨ ਫਟੀਗ ਝਲਕ ਰਹੀ ਹੈ ਅਤੇ ਉਹ ਕੋਵਿਡ ਦੀ ਲਾਗ ਦੀ ਸਭ ਤੋਂ ਮਾੜੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਉਹ ਕਹਿੰਦੇ ਹਨ ਕਿ ਜੋ ਕੋਈ ਵੀ ਵੈਕਸੀਨ ਲਗਵਾ ਸਕਦਾ ਹੈ ਉਸ ਨੂੰ ਲਗਵਾਉਣੀ ਚਾਹੀਦੀ ਹੈ ਅਤੇ ਮਾਸਕ ਵੀ ਪਹਿਨਣਾ ਚਾਹੀਦਾ ਹੈ।
Of course there's personal responsibility in all of this, but it is a collective effort. We have to think about everyone around us and our health system and our healthcare workers, not just about our individual personal risk, because infectious diseases don't allow us to only think about ourselves.
ਇਸ ਦੌਰਾਨ ਵੱਧ ਤੋਂ ਵੱਧ ਅਪਾਹਜ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਇੱਕ ਟੈਕਸਟ ਸੁਨੇਹਾ ਮੁਹਿੰਮ ਸ਼ੁਰੂ ਕੀਤੀ ਜਾਣ ਵਾਲੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮੁਹਿੰਮ ਟਾਰਗੇਟਿਡ ਹੋਵੇਗੀ ਅਤੇ ਇਹ ਸੁਨੇਹੇ ਅਪਾਹਜ ਭਾਈਚਾਰੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤੇ ਗਏ ਹਨ। ਸਮਾਜ ਸੇਵਾ ਮੰਤਰੀ ਅਮੈਂਡਾ ਰਿਸ਼ਵਤ ਦਾ ਕਹਿਣਾ ਹੈ ਕਿ ਪ੍ਰਤੀ ਦਿਨ 40,000 ਲੋਕਾਂ ਨੂੰ ਟੈਕਸਟ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਅੰਕੜੇ ਸੁਝਾਅ ਦਿੰਦੇ ਹਨ ਕਿ ਅਪਾਹਜਤਾ ਸਹਾਇਤਾ ਪੈਨਸ਼ਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਦੀ ਕੋਵਿਡ-19 ਬੂਸਟਰ ਦੀ ਦਰ ਆਮ ਆਬਾਦੀ ਨਾਲੋਂ ਘੱਟ ਹੈ। ਦੱਖਣ ਪੱਛਮੀ ਪਾਕਿਸਤਾਨ ਵਿਚ ਮੌਨਸੂਨ ਦੀ ਬਾਰਿਸ਼ ਕਾਰਨ ਆਏ ਹੜ੍ਹਾਂ ਵਿਚ 100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਜੂਨ ਤੋਂ ਭਾਰੀ ਬਾਰਿਸ਼ ਕਾਰਨ ਤਬਾਹ ਹੋਏ ਜ਼ਿਲ੍ਹੇ ਲਜ਼ਬੇਲਾ ਦੇ ਪਾਣੀ ਵਿਚ ਡੁੱਬੇ ਪਿੰਡਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਸੈਨਿਕ ਕਿਸ਼ਤੀਆਂ ਅਤੇ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। 200 ਤੋਂ ਵੱਧ ਪਿੰਡ ਵਾਸੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਪਰ ਪਾਕਿਸਤਾਨ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਕਾਰਨ ਬਚਾਅ ਕਰਨ ਵਾਲਿਆਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਿਵਾਸੀ ਫਤਿਹ ਮੁਹੰਮਦ ਨੇ ਦਸਿਆ ਕਿ ਉਹ ਤਬਾਹੀ ਦੇ ਪੈਮਾਨੇ ਤੋਂ ਬਰਬਾਦ ਹੋ ਗਏ ਹਨ।
ਬਹੁਤ ਨੁਕਸਾਨ ਆਇਆ।
Many people were trapped in the floods and suffered heavy losses. We are too grieved to shed tears as we suffer huge losses. All the livestock and belongings are gone.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਮੁੱਖ ਕੋਚ ਰੋਹਨ ਟੇਲਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੇ ਤੈਰਾਕਾਂ ਕੋਲ ਰਾਸ਼ਟਰ ਮੰਡਲ ਖੇਡਾਂ ਵਿਚ ਮੁਕਾਬਲਾ ਸ਼ੁਰੂ ਹੋਣ ਤੇ ਪਾਣੀ ਵਿਚ ਜਾਣ ਲਈ ਲੋੜੀਂਦੀ ਊਰਜਾ ਹੋਵੇਗੀ। ਇਹ ਸਮਾਂ ਪਿਛਲੇ ਮਹੀਨੇ ਦੀਆਂ ਵਿਸ਼ਵ ਚੈਂਪੀਅਨਸ਼ਿਪਸ ਅਤੇ ਹੁਣ ਇਹ ਖੇਡਾਂ ਹੋਣ ਕਰਕੇ ਆਸਟ੍ਰੇਲੀਆ ਦੀ ਤੈਰਾਕੀ ਟੀਮ ਲਈ ਇਕ ਮੁਸ਼ਕਲ ਦੌਰ ਨੂੰ ਦਰਸਾਉਂਦਾ ਹੈ। ਅੰਤਰਰਾਸ਼ਟਰੀ ਮੁਕਾਬਲੇ ਆਸਟ੍ਰੇਲੀਆ ਵਿਚ ਮਈ ਵਿਚ ਸਿਲੈਕਸ਼ਨ ਟ੍ਰਾਇਲਸ ਤੋਂ ਬਾਅਦ ਹੋਏ, ਭਾਵ ਤੈਰਾਕਾਂ ਨੂੰ 3 ਮਹੀਨਿਆਂ ਵਿਚ 3 ਵਾਰ ਸਿਖਰ ਤੇ ਜਾਣਾ ਪਿਆ। ਸ੍ਰੀਮਾਨ ਟੇਲਰ ਨੇ ਕਿਹਾ ਕਿ ਇਹ ਉਹ ਪੱਧਰ ਹੈ ਜਿਸ ਤੇ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਨਜਿੱਠਣਾ ਪਿਆ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇਕ ਆਸਟ੍ਰੇਲੀਆਈ ਡਾਲਰ US ਦੇ 70 ਸੈਂਟ ਦੇ ਬਰਾਬਰ, ਭਾਰਤ ਦੇ 55.47 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 165.87 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ, ਤਾਪਮਾਨ 16 ਡਿਗਰੀ। ਐਡੀਲੇਡ 1-2 ਮੀਂਹ ਦੀ ਸੰਭਾਵਨਾ, ਤਾਪਮਾਨ 17 ਡਿਗਰੀ। ਮੈਲਬਰਨ ਸਵੇਰੇ ਕੋਹਰਾ ਫੇਰ ਧੁੱਪ, ਤਾਪਮਾਨ 14 ਡਿਗਰੀ। ਹੋਬਾਰਟ ਕੁਝ ਬਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਕੈਨਬਰਾ ਸਵੇਰੇ ਕੋਹਰਾ ਫੇਰ ਧੁੱਪ, ਤਾਪਮਾਨ 12 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 16 ਡਿਗਰੀ। ਬ੍ਰਿਸਬਨ ਵੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 20 ਡਿਗਰੀ। ਕੇਨਸ ਮੀਂਹ ਦੀ ਸੰਭਾਵਨਾ, ਤਾਪਮਾਨ 26 ਡਿਗਰੀ ਤੇ ਡਾਰਵਿਨ ਧੁੱਪ ਰਹੇਗੀ, ਤਾਪਮਾਨ 31 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।